ਪ੍ਰਸਿੱਧ ਦਾ ਮਹਿਲ ਪਾਈ ਸੀ ਜਿਹੜਾ ਗੁਰਸਿੱਖ ਗੁਰੂ ਦਾ ਹੁਕਮ ਮੰਨ ਲੈਂਦਾ ਹੈ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਹੈ, ਜਿਹੜਾ ਹੁਕਮ ਨਹੀਂ ਮੰਨਦਾ ਫਿਰ ਉਹਦਾ ਹਾਲ ਕੀ ਹੁੰਦਾ ਹੈ ਉਹਦੇ ਬਾਰੇ ਵੀ ਹਜ਼ੂਰ ਨੇ ਤੁਰਕੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਸੋ ਸਿਰਫ ਸਕਾ ਮੰਤਵ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਪਿਛੜ ਚੋਟਾ ਖਾਵੇ, ਜਿਵੇਂ ਕੋਈ ਨਲਾਇਕ ਪੁੱਤਰ ਘਰੋਂ ਨਿਕਲ ਜਾਂਦਾ ਹੈ ਮਾੜੀ ਸੰਗਤ ਕਰਕੇ, ਐਬਾਂ ਵੈਲਾਂ ਨਸ਼ਿਆਂ ਵਿੱਚ ਪੈ ਜਾਂਦਾ ਹੈ ਤੇ ਫਿਰ ਉਹਨੂੰ ਦਰਦਾਂ ਦੀਆਂ ਟੁਕੜਾਂ ਖਾਣੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਸਿਰ ਗੁਰੂ ਦੇ ਪਾਣੇ ਵੀ ਚੱਲਦਾ ਹੈ ਉਹ ਗੁਰੂ ਨੂੰ ਪਿਆਰਾ ਲੱਗਦਾ ਹੈ, ਤੇ ਜਿਹੜਾ ਆਪਣੇ ਪਾਣੇ ਵੀ ਚੱਲਦਾ ਹੈ ਜੁੜੀ ਗੱਲ ਆਖਦਾ ਹੈ ਮੇਰੀ ਆਪਣੀ ਮਨ ਦੀ ਮਰਜ਼ੀ ਹੈ, ਮੈਂ ਚਾਹੇ ਸ਼ਰਾਬ ਪੀਵਾਂ ਚਾਹੇ ਮੈਂ ਰੋਮਾਂ ਦੀ ਗੈਰੀ ਕਰਾਂ ਚਾਹੇ ਮੈਂ ਹੋਰ ਪ੍ਰਯਤਨ ਕਰੀ ਜਾਵਾਂ, ਮੈਨੂੰ ਕੋਈ ਰੋਕਣ ਵਾਲਾ ਨਹੀਂ ਹੈ। ਹਜ਼ੂਰ ਦੇ ਆਪਣੇ ਪਾਣੇ ਵਿੱਚ ਚੱਲ ਕੇ ਦੇਖ ਵਿੱਚ ਟੁੱਟਾਂ ਖਾਵੇ ਫਿਰ ਤੂੰ ਗੁਰੂ ਤੋਂ ਟੁੱਟ ਜਾਵੇਗਾ, ਗੁਰੂ ਨਾਲੋਂ ਤੇਰਾ ਸੋਗ ਵਿਛੋੜਾ ਹੋ ਜਾਵੇਗਾ ਤੇ ਤੈਨੂੰ ਦਰ ਦਰ ਠੁਕਰਾਂ ਖਾਣੀਆਂ ਪੈਣਗੀਆਂ। ਇਸ ਲਈ ਜੇ ਆਪਾਂ ਇਸ ਪਵਿੱਤਰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਆਏ ਹਾਂ, ਆਪਾਂ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਣਾ। ਜੇ ਕੋਈ ਅੰਮ੍ਰਿਤਧਾਰੀ ਨਹੀਂ ਉਹ ਅੰਮ੍ਰਿਤਧਾਰੀ ਹੋ ਕੇ ਜਾਵੇ, ਜੇ ਕੋਈ ਹਾਲੇ ਅੰਮ੍ਰਿਤਧਾਰੀ ਨਹੀਂ ਬਣਦਾ ਕਮ ਸੇ ਕਮ ਉਸ ਨੂੰ ਕਿੱਸਾ ਧਾਰੀ ਜ਼ਰੂਰ ਬਣ ਜਾਣਾ ਚਾਹੀਦਾ। ਦਾੜੀ ਕੇਸ ਰੱਖ ਕੇ ਰੋਮਾਂ ਦੀ ਗੈਰੀ ਕਰਨੀ ਸੀ ਕਿਵੇਂ ਵੱਜਰ ਪ੍ਰਹਿਤ, ਇਸ ਨੂੰ ਛੱਡ ਕੇ ਗੁਰੂ ਮਹਾਰਾਜ ਦੀ ਅਸੀਂ ਨੇੜੇ ਹੋ ਸਕਦੇ ਹਾਂ। ਜੇ ਆਪਾਂ ਇੱਥੇ ਜਾ ਕੇ ਕੋਈ ਪ੍ਰਹਿਤ ਨਾ ਛੱਡੇ, ਕੋਈ ਗੁਰਮਾਂ ਦੇ ਉਲਟ ਕੰਮ ਕਰਨਾ ਨਾ ਛੱਡਿਆ, ਇੱਥੇ ਆਉਣ ਦਾ ਫਿਰ ਕੋਈ ਲਾਭ ਵੀ ਨਹੀਂ। ਇਸ ਕਰਕੇ ਪਹਿਲੀ ਤੱਕ ਪਾਤਸ਼ਾਹ ਦੇ ਪੁੱਤਰ ਬਣਨਾ ਚਾਹੀਦਾ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸ ਵਾਰ ਦਿੱਤਾ। ਕਿਸੇ ਕਵੀ ਨੇ ਬੜੀਆਂ ਸੁੰਦਰ ਲੈਂਦਾ ਲਿਖੀਆਂ ਨੇ, ਗੁਰੂ ਦੀ ਜੇ ਲੋੜ ਹੋਵੇ ਗੁਰੂ ਕੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾ, ਵਾਲ ਪਰਵਾਲ ਚਾਰ ਬੱਚੀਆਂ ਕੁਹਾਏ ਦੇਵੇ, ਦੇਸ਼ ਆਉਂ ਉਤੋਂ ਕੁਰਬਾਨ ਵਾਲ ਵਾਲ ਨਹੀਂ, ਅੰਮ੍ਰਿਤ ਦਾ ਸੋਨਾ ਹੋਵੇ ਤਪਦਿਆਂ ਨੂੰ ਹਾਰ ਦੇਵੇ, ਸੰਤਾਂ ਦਾ ਸਹਾਈ ਪਿਆਰਿਆਂ ਦੀ ਟਾਲ ਨਹੀਂ, ਸਾਰੇ ਨਾਲ ਪਹਿਲਾਂ ਦੇਵੇ ਆਪ ਚੌਂਕੀਦਾਰ ਹੋ ਗਈ, ਆਪ ਅੱਗ ਵਿੱਚੋਂ ਲੈ ਸਿੱਖ ਨੂੰ ਨਿਕਾਲ ਗਈ, ਐਸੇ ਗੁਰੂ ਦੇ ਪੁੱਤਰ ਬਣਨਾ ਚਾਹੀਦਾ ਜੋ ਸਾਨੂੰ ਪਾਪਾਂ ਦੀ ਅੱਗ ਤੋਂ ਵੀ ਬਚਾ ਸਕਦੇ। ਕਲਗੀ ਧਰ ਪਾਤਸ਼ਾਹ ਨੇ ਸਿੱਖ ਦੇ ਨਾਲ ਵਚਨ ਕੀਤਾ ਹੈ, ਐ ਗੁਰਸਿੱਖਾ ਤੂੰ ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਮੇਰਾ ਪੁੱਤਰ ਬਣ, ਮੈਂ ਤੈਨੂੰ ਜਮਾਂ ਦੇ ਵਾਸਤੇ ਪੈਣ ਦੇ ਆਉਂਦਾ। ਕਿੱਡੀ ਵੱਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਗਰੰਟੀ ਹੈ, ਤੂੰ ਇੱਕ ਵਾਰ ਮੇਰਾ ਪੁੱਤਰ ਦਾ ਬਣ ਅੰਮ੍ਰਿਤ ਛਕ ਮੈਂ ਤੈਨੂੰ ਜਮਾਂ ਦੇ ਵਾਸਤੇ ਪੈਣ ਦੇਵਾਂਗਾ। ਤੇ ਨਾਲ ਦੂਸਰਾ ਬਚਨ ਕੀਤਾ, ਜੇ ਪੁਰਬ ਲੈ ਕੇ ਤੇਰੇ ਪਾਸੋਂ ਕੋਈ ਗਲਤੀ ਹੋ ਵੀ ਜਾਵੇ ਤੂੰ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਾਵੇਂ, ਪਰ ਸਿੱਖੀ ਦੀ ਮੋਹ ਸੰਭਾਲ ਕੇ ਰੱਖੀ, ਮੈਂ ਆਪਣੀ ਮੋਹ ਤਿਮੋਰ ਤੋਂ ਭਾਵ ਹੈ ਕੇਸ ਤੇ ਦੜ੍ਹ। ਮੈਂ ਆਪਣੇ ਸਿੱਕੇ ਦੀ ਮੋਹਰ ਪਛਾਣ ਕੇ ਕੱਢੀ ਨਰਕ ਤੇ ਤੋੜੂ, ਤੈਨੂੰ ਨਰਕਾਂ ਵਿੱਚੋਂ ਧੋ ਕੇ ਵੀ ਬਾਹਰ ਕੱਢ ਲਵਾਂਗਾ। ਪਰ ਯਾਦ ਰੱਖੋ, ਜੇ ਆਪਾਂ ਗੁਰੂ ਦਾ ਵਚਨ ਮੰਨਾਂਗੇ ਤਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਸਾਨੂੰ ਹਾਸਲ ਹੋ ਸਕਦੀਆਂ ਨੇ। ਸੋ ਆਪ ਸੰਗਤਾਂ, ਸ਼ਾਮ ਦੇ ਦੀਵਾਨ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਤਾਰਕ ਗਗਨ ਨਾ ਉਖੰਡ ਮੈਂ ਹੈ, ਦ੍ਰੋਹ ਸਵੈਮੁਖੀ ਰਹਿਓ ਪਾਰ, ਅਣ ਮਥਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ, ਉਹ ਇਤਿਹਾਸ ਕਰ ਰਿਹਾ ਹੈ। ਭਾਈ ਬੱਧਾ ਪਰਉਪਕਾਰੀ ਸਤਿਗੁਰੂ ਦੇ ਪਾਸ ਆਇਆ। ਇਸੇ ਤਰ੍ਹਾਂ ਲਾਹੌਰ ਤੋਂ ਚਾਰ ਭਗਤ ਜਿਹੜੇ ਸਹੀ ਅਰਥਾਂ ਵਿੱਚ ਪਰਮੇਸ਼ਰ ਦੇ ਦਰ ਪ੍ਰਵਾਨ ਨਹੀਂ ਸੀ ਹੋ ਸਕੇ, ਉਹ ਵੀ ਆਏ। ਪਰ ਉਹਨਾਂ ਦੀ ਬਾਣੀ ਨੂੰ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਕਾਂਧੇ ਨੇ ਹੰਕਾਰ ਦੇ ਵਸ਼ ਕੁਝ ਕੌੜੇ ਬਚਨ ਆਕੇ ਆਪਣੇ ਜਾਣੇ ਗੁਰੂ ਮਹਾਰਾਜ ਨੂੰ ਸਰਾਪ ਦੇਣਾ ਚਾਹਿਆ। ਸਤਿਗੁਰੂ ਦਾ ਨਿਰਵੈਰ ਸਨ, ਨਿਰਭਉ ਸਨ, ਕਹਿਣ ਲੱਗੇ ਤੂੰ ਜੋ ਕੁਝ ਕਹਿਣਾ ਸੀ ਕਹਿ ਲਿਆ, ਪਰ ਤੂੰ ਇਹ ਗੱਲ ਭੁੱਲਣਾ ਜਾਵੇਂ ਤੂੰ ਵੀ ਅੱਜ ਲਾਹੌਰ ਜਿੰਦਾ ਨਹੀਂ ਜਾ ਸਕੀ। ਰਸਤੇ ਵਿੱਚ ਹੀ ਤੇਰੀ ਮੌਤ ਹੋ ਜਾਵੇਗੀ। ਇਹਨੂੰ ਇਸ ਗੱਲ ਦਾ ਹੰਕਾਰ ਸੀ, ਕਹਿੰਦਾ ਮੈਂ ਯੋਗਾ ਅਭਿਆਸੀ ਹਾਂ, ਮੈਂ ਪ੍ਰਾਣ ਸ਼ਾਮ ਕਰਕੇ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਤੇ ਵੀ ਚੜਾ ਲੈਂਦਾ ਹਾਂ। ਮੇਰੀ ਇਸ ਵੇਲੇ 500 ਸਾਲ ਦੀ ਉਮਰ ਹੋ ਗਈ ਹੈ, ਮੌਤ ਵੀ ਮੇਰੀ ਇੱਛਾ ਅਨੁਸਾਰ ਮੇਰੇ ਕੋਲ ਆ ਸਕਦੀ ਹੈ, ਨਹੀਂ ਤੇ ਮੈਨੂੰ ਕੋਈ ਵੀ ਮਾਰ ਨਹੀਂ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਵਚਨ ਕੀਤਾ, ਇਸ ਦਸਵੇਂ ਦੁਆਰ ਦਾ ਤੂੰ ਮਾਣ ਕਰਨਾ, ਪਹਿਲਾਂ ਤੇਰਾ ਉਹੀ ਟੁੱਟੇਗਾ। ਤੇ ਹੋਇਆ ਕਿ ਜਦੋਂ ਵਾਪਸ ਮੁੜ ਕੇ ਲਾਹੌਰ ਨੂੰ ਆਉਣ ਲੱਗਿਆ, ਇਸਨੇ ਆਪਣੇ ਸਵਾਸ ਦਸਵੇਂ ਦੁਆਰ ਦੇ ਵੀ ਚੜਾ ਲਏ। ਯਾਦ ਰੱਖੋ, ਜਦੋਂ ਕੋਈ ਸਵਾਸਾਂ ਨੂੰ ਦਸਵੇਂ ਦੁਆਰ ਤੇ ਵੀ ਚੜਾ ਲੈਂਦਾ, ਉਹ ਸਰੀਰ ਦੀ ਸੁੱਧ ਬੁੱਧ ਨਹੀਂ, ਉਹਨੇ ਨੂੰ ਆਪਣੇ ਸਰੀਰ ਦੀ ਕੋਈ ਸੁੱਧ ਬੁੱਧ ਨਾ ਹੈ, ਸਮਾਧੀ ਵਿੱਚ ਪੈ ਗਈ। ਜਦੋਂ ਮੈਂ ਲਾਹੌਰ ਦੇ ਨੇੜੇ ਪੁੱਜੇ, ਲਾਹੌਰ ਦੇ ਬੁਰਜ ਮਨਾਰੇ ਨਜ਼ਰ ਆਉਣ ਲੱਗੇ, ਤੇ ਨਾਲ ਦੇ ਭਗਤਾਂ ਨੇ ਸ਼ੁਕਰ ਕੀਤਾ, ਭਾਈ ਸਹੀ ਸਲਾਮਤ ਅਸੀਂ ਲਾਹੌਰ ਦੇ ਨਜ਼ਦੀਕ ਪਹੁੰਚ ਗਏ ਹਾਂ। ਪਰ ਉੱਧਰ ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਦਾ ਤੀਰ ਚੱਲਿਆ ਸੀ, ਉਹ ਮਾਣ ਚੁੱਕਿਆ ਸੀ, ਉਹ ਕਿਵੇਂ ਇਸ ਕੋਲ ਜਾ ਸਕਦਾ? ਬੜੀ ਤੇਜ਼ ਹਨੇਰੀ ਆਈ, ਜਿਸ ਦੇ ਕਾਰਨ ਕੀ ਮਨੁੱਖ ਕੀ ਪਸ਼ੂ ਤੇ ਉਹ ਘੋੜੇ ਜਿਹੜੇ ਰਾਤ ਨੂੰ ਲੱਗੇ ਹੋਏ ਸਨ, ਉਹਨਾਂ ਦੀ ਅੱਖਾਂ ਵਿੱਚ ਧੂੜ ਕੀਂਕਰਾਂ ਪੈਣ ਲੱਗੀਆਂ, ਜਿਸ ਨੂੰ ਬੰਦ ਹੋ ਗਿਆ ਔਰ ਉਹ ਘੋੜੇ ਤਰਪ ਕੇ ਸਹੀ ਰਾਤ ਨੂੰ ਭਟਕ ਗਏ, ਟੋਇਆਂ ਵਿੱਚ ਦੁਕਾਨਾਂ ਵਿੱਚ ਰਾਤ ਨੂੰ ਲੈ ਤੋਏ। ਜਦੋਂ ਉੱਚੇ ਨੀਵੇਂ ਥਾਂ ਤੇ ਰਾਤ ਨੇ ਪਲਟੀਆਂ ਕਰੀਆਂ ਤੇ ਇੱਕ ਆਨਾ ਹੇਠਾਂ ਡਿੱਗ ਪਿਆ, ਨਾ ਤੇ ਨਾਲ ਦੇ ਸਾਥੀਆਂ ਨੂੰ ਪਤਾ ਲੱਗਿਆ ਤੇ ਨਾ ਹੀ ਇਹਨੂੰ ਸਰੀਰ ਨੂੰ ਸੋਧ ਬੋਧ ਲਈ ਕੁਛ ਆਪ ਬਚਨ ਦਾ ਉਪਾਅ ਕਰ ਲੈਂਦਾ। ਹੁਣ ਗੁਰੂ ਦੇ ਬਚਨ ਸੱਚ ਹੋਏ, ਨਾਨਕ ਦਾਸ ਮੁਕਤੀ ਨੂੰ ਬੋਲਿਆ ਇਹਾਂ ਉਹਾਂ ਸਤਿ ਸਭ ਬਚਨ ਅਟਲਾ ਗੁਰੂ ਦੇ ਬਚਨ ਅਟਲ ਹੋਣੇ ਸਨ ਭੋਗੀ ਇੱਥੋਂ ਤੱਕ ਪ੍ਰਸੰਨ ਆਪ ਸੰਤਾਂ ਨੇ ਸਰਵਣ ਕੀਤਾ ਹੈ ਹੁਣ ਅੱਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਦਾ ਇਤਿਹਾਸ ਕਰ ਰਿਹਾ ਹੈ ਉਹ ਆਪ ਸੰਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਪੂ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਇਸ ਤਰ੍ਹਾਂ ਇਹ ਲਾਹੌਰ ਦੇ ਚਾਰ ਭਗਤਾਂ ਦਾ ਪ੍ਰਸੰਗ ਹੋਇਆ ਜੋ ਗੁਰੂ ਪਿੱਛੇ ਸੁਣ ਚੁੱਕੇ ਹੋ ਇੱਧਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਗਵਾ ਰਹੇ ਹਨ ਜਿੰਨੇ ਵੀ ਸ਼ਬਦ ਸਨ ਉਹ ਪਹਿਲੇ ਸਤਿਗੁਰੂ ਸਾਹਿਬਾਨ ਦੇ ਤੇ ਨਾਲ ਆਪਣੀ ਬਾਣੀ ਦੇ ਉਚਾਰਨ ਕੀਤੇ ਸ਼ਬਦ ਜਿਸ ਜਿਸ ਢੰਗ ਦੇ ਨਾਲ ਉਹਨਾਂ ਨੂੰ ਗਾਉਣਾ ਸੀ ਪਹਿਲੇ ਘਰ ਦੇ ਵਿੱਚ ਦੂਜੇ ਘਰ ਦੇ ਵਿੱਚ ਉਹ ਪੂਰੀ ਮਰਿਆਦਾ ਬਣਾ ਕੇ ਤੇ ਐਨ ਗੁਰੂ ਮਹਾਰਾਜ ਨੇ ਪ੍ਰਭਾਤੀ ਰਾਤ ਤੱਕ ਬਾਣੀ ਲਿਖਵਾ ਦਿੱਤੀ
ਮਿਲ ਜਾਵੇ ਆਨ ਮਿਲੇ ਭਗਵੰਦਨ
ਦੇ ਚਰਨਾਂ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਮਸਕਾਰ ਕੀਤੇ ਤੇ ਗੁਰੂ ਮਹਾਰਾਜ ਦੇ ਕੋਲ ਬੈਠ ਗਏ ਨੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲੱਗੇ।
ਸਤਿਗੁਰੂ ਦੇ ਚਰਨਾਂ ਤੋਂ ਬੇਨਤੀ ਕੀਤੀ, ਮਹਾਰਾਜ
ਮੈਨੂੰ ਸਿੱਖ ਬਣਾਓ, ਮੈਨੂੰ ਉਪਦੇਸ਼ ਦਿਓ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਦਾਦਾ ਜੀ ਨੂੰ ਉਪਦੇਸ਼ ਦਿੱਤਾ ਸੀ ਤੇ ਨਾਲ ਹੀ ਸੱਚੇ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਨੂੰ ਜੋੜ ਦਿੱਤਾ ਸੀ।
ਸਾਨੂੰ ਵੀ ਉਸੇ ਤਰ੍ਹਾਂ ਪਾਵਨ ਪਵਿੱਤਰ ਉਪਦੇਸ਼
बख्शिश कर दियो।
इत्ते भरवत को हम तरदा सतनाम पर प्रभु गुण गाए।
इस करके जीवन वाइस सतगुरु की असली गुरमत को धारण कर सकिए, क्योंकि आपके उपदेश को सुन के गुरमत धारण होती है। गुरु अर्जुन देव महाराज का सुखमनी का वाणी में हर मनुख को हर सिख को ये हुक्म है, गुर की मत तू ले के आने में पग बिना पाव डूबे से आने। भाई गुरु की मत लेनी चाहिए। आप तख्त श्री हरिमंदर साहिब कद वास्ते आए, कभी सोचिए साडे मन में शायद यही ख्याल आता होगा, चलो आप मथा टेकिया कड़ा प्रसाद की देख लैली, पिंडी प्रसाद ले लिया, लंगर छक लिया, वापस चले गए। इतने आने मत लाने आप जे इतने आए हाँ धरती तक पातशाह के जन्म स्थान तक श्री हरिमंदर साहब जी पटना साहिब आए हैं, इतने गुरु की मत लैन वास्ते। जे आप गुरु की मत लैके जावे तो फिर इतने आना साडा सफल है। जी गुरु घर ने साडे भगत ने साडे दासक आसान ने सिखी के स्कूल आप बच्चों चंगे चंगे स्कूलों में भेजिए कल वास्ते भेजिए। मतलब यही होंगे साडे बच्चे उत्ते जाके चंगी तालीम हासिल कर सियाने बन जा, इसी वास्ते भेजते हैं। तो असी जदों तख्त साहिब से आने होर भी इतिहासक स्थाना से गुरु घर जाने उ मनोरथ केवल इन्ना ही ना समझ लेना मत्था टेकिया वापस चलेगे, नहीं इतने आके आप गुरु की मत लेंगे। जे आप इतने आके गुरु की मत नहीं लवेंगे होर तो किसी नाम तो गुरु की मत मिलनी भी नहीं। गुरु घर आके ही तो गुरु की मत ली जा सकती है। कोई बच्चा आके मैं स्कूल से जाना नहीं, मैं एवं डिग्री ले लैनी, कोई ले सकता? इस तरह जब आप गुरु महाराज के चरणों में नतमस्तक होंगे साडा शीश गुरु महाराज के चरणों से झुकता है, उस वेले सतगुरु के चरणों में यह अरदास बेनती करिया करो, दंडौत बंधन अनंत भार सर्व कला सम्राट डोलन ते राखो प्रभु नानक ते कर हाथ। सच्चे पातशाह साडी मत डोल जांदी, कृपा करो सानू आरण मत वेर हथिया आरण वार की अचल मत कोशिश करो, ते जिहड़ी चंचल मत है इनू नाश कर दिओ। जदों आपां गुरु महाराज दे चरणां दे विच शीश रखदे हां उस वेले इह अरदास बेनती करो, सतगुरु साडे मन दी मत लै के आपणी मत सानू दे। ਮੱਥਾ ਟੇਕਣ ਦਾ ਗੁਰੂ ਘਰ ਆਉਣ ਦਾ ਅਸਲੀ ਭਾਵ ਕੀ ਹੈ ਨੂੰ ਸਮਝੋ। ਇੱਥੇ ਗੁਰੂ ਦੀ ਮੱਤ ਲੈਣ ਵਾਸਤੇ ਆਉਣਾ, ਜੇ ਇੱਥੇ ਆ ਕੇ ਮਨ ਦੀ ਮੱਤ ਨੂੰ ਪ੍ਰਧਾਨ ਰੱਖਿਆ ਇੱਥੇ ਆਉਣ ਦਾ ਕੋਈ ਲਾਭ ਨਹੀਂ ਹੋਵੇਗਾ। ਜੇ ਕੋਈ ਬੱਚਾ ਸਕੂਲ ਜਾ ਕੇ ਆਪਣੀ ਮੈਂ ਦੇਖੇ ਆਪਣੀ ਮਰਜ਼ੀ ਨਾਲ ਪੜ੍ਹਨਾ, ਮਰਜ਼ੀ ਨਾਲ ਖੇਡਣਾ, ਮੈਂ ਟੀਚਰ ਦੀ ਗੱਲ ਨਹੀਂ ਸੁਣਨੀ, ਉਹ ਬੱਚਾ ਕਦੀ ਪੜ੍ਹਾਈ ਵਿੱਚ ਪਾਸ ਹੋਵੇਗਾ? ਇਸੇ ਲਈ ਜੇ ਆਪਾਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ ਹਾਂ, ਇੱਥੋਂ ਕੋਈ ਨਾ ਕੋਈ ਗੁਰੂ ਦੀ ਸਿੱਖਿਆ ਅੱਗੇ ਬੰਨ ਕੇ ਲੈ ਜਾਈਏ, ਤਾਂ ਕਿ ਹੌਲੀ ਹੌਲੀ ਸਾਡੇ ਜੀਵਨ ਦਾ ਸੁਧਾਰ ਹੋਵੇ, ਸਾਡੇ ਜੀਵਨ ਦੇ ਵਿੱਚ ਪਲਟਾ ਆ ਜਾਵੇ, ਤੇ ਇੱਥੇ ਆਉਣਾ ਸਫਲ ਹੋ ਸਕਦਾ ਹੈ। ਕਿ ਜੇ ਆਪਾਂ ਇੱਥੇ ਆ ਕੇ ਵੀ ਗੁਰੂ ਦੀ ਮੱਤ ਨਾ ਲਈ ਤੇ ਮਨ ਦੀ ਮੱਤ ਨਾ ਤਿਆਗੀ ਤੇ ਫਿਰ ਇੱਥੇ ਆਉਣ ਦਾ ਕੋਈ ਖਾਸ ਲਾਭ ਨਹੀਂ ਹੋਵੇਗਾ। ਇੱਥੇ ਇਹ ਵੀ ਗੱਲ ਸਾਨੂੰ ਸਮਝਣੀ ਪਵੇਗੀ, ਇੱਕ ਗੁਰੂ ਮਹਾਰਾਜ ਦੀ ਬਾਣੀ ਦਾ ਵਚਨ ਹੈ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਆਸ। ਜਿਹੜਾ ਪਾਲ ਸ਼ਬਦ ਹੈ ਸੱਸੇ ਮੁਸ਼ਿਆਰੀ ਕਾਵ ਰਚਨਾ ਦੇ ਵਿੱਚ ਇੱਕ ਅਸੂਲ ਹੁੰਦਾ ਹੈ ਲਗ ਤੇ ਦੀਰਘ ਹੋ ਗਿਆ ਦੀਰਘ ਹੋਤਾ ਦੀਰਘ ਤੇ ਲਗ ਇਹਦਾ ਮਤਲਬ ਇਹ ਹੈ ਕਵੀ ਲੋਕ ਕਾਵਾਂ ਦੇ ਤੌਰ ਨੂੰ ਪੂਰਾ ਕਰਨ ਦੇ ਲਈ ਕਈ ਵਾਰੀ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਿੱਚ ਵਰਤਦੇ ਨੇ ਤੇ ਦੀਰਘ ਮਾਤਰਾ ਨੂੰ ਲਘੂ ਮਾਤਰਾ ਦੇ ਵਿੱਚ ਵੀ ਵਰਤਦੇ ਨੇ ਗੁਰਬਾਣੀ ਦਾ ਸੰਬੰਧ ਵੀ ਰਾਤ ਦੇ ਕਾਵ ਦੇ ਨਾਲ ਹੁਣ ਇੱਕ ਹੀ ਸ਼ਬਦ ਆਇਆ ਹੈ ਹਜ਼ੂਰ ਦਾ ਵਸਤੂ ਅੰਦਰ ਵਸਤੂ ਪਾਵੇ ਦੂਜੀ ਹੋਵੇ ਪਾਸ ਪਾਸ ਦਾ ਭਾਵ ਹੈ ਪਾਸੇ ਪੰਜਾਬੀ ਵਿੱਚ ਆਪਾਂ ਕਹੀਏ ਪਾਸੇ ਕਿਸੇ ਚੀਜ਼ ਨੂੰ ਸਾਈਡ ਤੇ ਕਰ ਰਹੇ ਹਾਂ ਕਿਸੇ ਨੂੰ ਲੰਬੇ ਕਰ ਰਹੇ ਹਾਂ ਪਾਸ ਦਾ ਇਸੇ ਲਈ ਜੇ ਕਿਸੇ ਭਾਂਡੇ ਵਿੱਚ ਵਸਤੂ ਪਹਿਲਾਂ ਪਾ ਕੇ ਰੱਖੀ ਹੋਈ ਹੈ ਉਸੇ ਭਾਂਡੇ ਵਿੱਚ ਆਪਾਂ ਕੋਈ ਹੋਰ ਵਸਤੂ ਪਾਉਣਾ ਚਾਹੁੰਦੇ ਹਾਂ ਤੇ ਫਿਰ ਉਸ ਨੂੰ ਪਹਿਲਾਂ ਜੀ ਪਈ ਵਸਤੂ ਦੂਜੀ ਵਸਤੂ ਉਸ ਨੂੰ ਪਾਸੇ ਕਰਨਾ ਪਵੇਗਾ ਫਿਰ ਉਹਦੇ ਵਿੱਚ ਹੋਰ ਵਸਤੂ ਪੈ ਸਕਦੀ ਹੈ ਜੇ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਹੈ ਫਿਰ ਉਹਦੇ ਵਿੱਚ ਕੋਈ ਹੋਰ ਵਸਤੂ ਨਹੀਂ ਪੈ ਸਕਦੀ ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਦੇ ਪਾਸ ਆਉਂਦੇ ਹਾਂ ਉਸ ਵੇਲੇ ਜੋ ਕੁਛ ਸਾਡੇ ਹਿਰਦੇ ਵਿੱਚ ਪਹਿਲਾਂ ਕੂੜ ਕਬਾੜ ਭਰਿਆ ਹੋਇਆ ਹੁਣ ਬਾਹਰ ਕੱਢ ਕੇ ਆਉਣਾ ਚਾਹੀਦਾ ਜੇ ਭਾਂਡਾ ਸਾਫ਼ ਹੈ ਤੇ ਭਾਂਡਾ ਖਾਲੀ ਹੈ ਤੇ ਫਿਰ ਕਿੱਥੇ ਆ ਕੇ ਗੁਰੂ ਦੀ ਮੱਤ ਦਾ ਪ੍ਰਸ਼ਾਦ ਗੁਰੂ ਉਪਦੇਸ਼ ਦਾ ਆਤਮਕ ਭੋਜਨ ਪ੍ਰਾਪਤ ਹੋ ਸਕਦਾ ਹੈ ਜੇ ਭਾਂਡਾ ਵੀ ਸਾਫ਼ ਨਹੀਂ ਤੇ ਭਾਂਡਾ ਖਾਲੀ ਨਹੀਂ ਭਰਿਆ ਹੋਇਆ ਹੈ ਇਸੇ ਲਈ ਆਪਾਂ ਗੁਰੂ ਧਰਤੀ ਆਏ ਹਾਂ ਤੇ ਆਪਣੇ ਹਿਰਦੇ ਦੇ ਭਾਂਡੇ ਨੂੰ ਸਾਫ਼ ਕਰਕੇ ਜਿਹੜੇ ਮਨ ਦੇ ਪਾਪ ਨੇ ਵੈਰ ਨੇ ਵਿਕਾਰ ਨੇ ਇਹਨਾਂ ਨੂੰ ਛੱਡ ਕੇ ਤੇ ਫਿਰ ਗੁਰੂ ਮਹਾਰਾਜ ਜੀ ਕੋਲ ਆਈਏ ਪਰ ਇਹ ਗੱਲ ਹੈ ਥੋੜ੍ਹੀ ਔਖੀ ਇੱਕ ਸਤਿਗੁਰੂ ਦੀ ਬਾਣੀ ਨੇ ਵੀ ਕਹਿ ਦਿੱਤਾ ਮਨ ਕੀ ਮਾਤ ਤਿਆਗੋ ਹਰ ਜਨ ਇਹ ਬਾਤ ਮਨ ਦੀ ਮਤ ਛੱਡਣੀ ਬਹੁਤ ਔਖੀ ਹੈ ਸਾਡੇ ਲਈ ਤਾਂ ਬਹੁਤ ਔਖੀ ਤੇ ਜੇ ਕੋਈ ਗੁਰਮੁਖ ਵਿਅਕਤੀ ਹੋਵੇ ਉਹਦੇ ਲਈ ਇੰਨੀ ਔਖੀ ਜਿੰਨੀ ਸਾਡੇ ਸੰਸਾਰੀ ਲੋਕਾਂ ਲਈ ਗਿਆਨੀਆਂ ਦੀ ਔਖੀ ਅਸੀਂ ਜੇ ਮਾੜੀ ਮਾੜੀ ਗੱਲ ਦੀ ਜਿੱਦ ਕਰਨ ਲੱਗ ਜਾਂਦੇ ਮਾੜੀ ਮਾੜੀ ਗੱਲ ਦੇ ਵਿਕਾਰ ਦਾ ਸਵਾਲ ਬਣਾ ਲੈਂਦੇ ਇਸ ਲਈ ਗੁਰੂ ਦੇ ਸਾਹਮਣੇ ਦਰਕ ਹੈ ਮਾਣ ਨਿਮਾਣਾ ਇੱਥੇ ਨਿਮਾਣੇ ਹੋ ਕੇ ਆ ਕੇ ਤਾਂ ਮਾਣ ਪ੍ਰਾਪਤ ਹੁੰਦਾ ਇਸੇ ਲਈ ਇਹ ਜਿਹੜੇ ਪੰਡਤ ਆਏ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਇਹ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਕਿਰਪਾ ਕਰਕੇ ਸਤਿਗੁਰੂ ਜੀ ਤੁਸੀਂ ਸਾਨੂੰ ਉਪਦੇਸ਼ ਦਿਓ ਜਿਸ ਕਰਕੇ ਸਾਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਜਾਵੇ ਤੇ ਨਾਲ ਹੀ ਅਸੀਂ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਸਤਨਾਮ ਵਾਹਿਗੁਰੂ ਦਾ ਭਜਨ ਕਰੀਏ ਤੇ ਨਾਲ ਵਾਹਿਗੁਰੂ ਦੇ ਗੁਣ ਗਾਈਏ ਉਹਦੀ ਸਿਫਤ ਸਲਾਹ ਕਰੀਏ
ਸਾਰੇ ਧਰਮ ਉਪਦੇਸ਼ਨ ਸ੍ਰੀ ਗੁਰ ਔਰ ਉਜਲ ਜਿੱਤੇ ਹੋਏ ਜਾਏ
ਤੇ ਕੀ ਗੁਰੂ ਵਾਹਿ ਸਤਿਗੁਰੂ ਦੀ ਸਾਰ ਦਾ ਅਰਥ ਹੈ ਤਕ ਦਾ ਭਾਵ ਨਿਚੋੜ ਜਿਹੜਾ ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਹੈ ਪੰਜਾਬੀ ਦੀ ਬਹੁਤੀ ਸਮਝ ਨਹੀਂ ਆਉਂਦੀ ਅਸੀਂ ਪੰਡਤ ਲੋਕ ਹਾਂ ਪ੍ਰਾਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਨੂੰ ਅਸੀਂ ਪੜ੍ਹਦੇ ਹਾਂ ਕਿਰਪਾ ਕਰੋ ਉਸੇ ਭਾਸ਼ਾ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੇ ਵਿੱਚ ਤੇ ਆਪ ਸ਼ਲੋਕ ਉਚਾਰਨ ਕਰੋ ਬਾਣੀ ਉਚਾਰਨ ਕਰੋ ਤੇ ਸਾਨੂੰ ਉਪਦੇਸ਼ ਦਿਓ
ਸੁਣਦੇ ਜੀ ਵਰਤੇ ਪੀਤ ਹੈ ਕਰੋ ਸ੍ਰੀ ਅਰਜਨ ਜੀ ਤਬ ਬਣਾਏ
ਉਸੇ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨਾਂ ਪੰਡਤਾਂ ਦੀ ਅੰਦਰ ਵੀ ਪ੍ਰੇਮ ਤੇ ਪ੍ਰਤੀਕ ਤੱਕ ਤੇ ਗੁਰੂ ਮਹਾਰਾਜ ਨੇ ਉਸ ਵੇਲੇ ਸਹਿਜ ਤੇਤੀ ਸ਼ਲੋਕਾਂ ਦੇ ਵਿੱਚ ਬਾਣੀ ਉਚਾਰਨ ਕੀਤੀ।
ਤਾਰਕ ਮੰਤਰ ਦੇ ਸੁਕੰਦ
ਤੇ ਕ੍ਰਿਪਨ ਵਾਇਸ ਤੋਂ ਗੁਰਜੀ ਤੁਸੀਂ ਤੇ ਅੰਮ੍ਰਿਤਕਾਰ ਤੇ ਸ਼ੇਵ ਕੀ ਮਹਾਦੇਵ ਸ਼ੰਕਰ ਭਗਵਾਨ ਤੁਸੀਂ ਰਾਮ ਚੰਦਰ ਤੁਸੀਂ ਕ੍ਰਿਸ਼ਨ ਭਗਵਾਨ ਹੋ ਤੁਸੀਂ ਸਾਡੇ ਲਈ ਸ਼ਿਵ ਜੀ ਹੋ ਜੋ ਕਾਸ਼ੀਪੁਰੀ ਦੇ ਵਿੱਚ ਰਹਿੰਦਾ ਹੈ ਤੇ ਜਦੋਂ ਵੀ ਕਾਸ਼ੀਪੁਰੀ ਵਿੱਚ ਮਰਦਾ ਹੈ ਉਹਨੂੰ ਕਹਿੰਦੇ ਸ਼ਿਵ ਜੀ ਤਾਰਕ ਮੰਤਰ ਸੁਣ ਹਿੰਦੂ ਧਰਮ ਦਾ ਇੱਕ ਖਿਆਲ ਹੈ ਕਿ ਜਿਹੜਾ ਕਾਸ਼ੀ ਵਿੱਚ ਮਰਦਾ ਉਹਦੀ ਮੁਕਤੀ ਹੁੰਦੀ ਹੈ ਕਾਸ਼ੀ ਮਰਨਾ ਪਰ ਯਾਦ ਰੱਖੋ ਗੁਰਮਤ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ ਕਿਉਂ ਗੁਰਮਤ ਦੀ ਗੱਲ ਆਖਦੀ ਹੈ ਵੀ ਜਿਹੜੀ ਮੁਕਤੀ ਹੈ ਉਹ ਪਰਮੇਸ਼ਵਰ ਦਾ ਸਿਮਰਨ ਕਰਕੇ ਪ੍ਰਾਪਤ ਹੁੰਦੀ ਹੈ ਚਾਹੇ ਕੋਈ ਕਿਤੇ ਵੀ ਬੈਠਾ ਮਨੁੱਖ ਉੱਥੇ ਬੈਠ ਕੇ ਵਾਹਿਗੁਰੂ ਦੀ ਭਗਤੀ ਕਰਦਾ ਹੈ ਵਾਹਿਗੁਰੂ ਦਾ ਨਾਮ ਸਿਮਰਦਾ ਹੈ ਕਾਸ਼ੀ ਮਰਨਾਥ ਮੁਕਤੀ ਕਾਸ਼ੀ ਵਿੱਚ ਮਰ ਕੇ ਮੁਕਤੀ ਮਿਲ ਗਈ ਹੈ ਭਗਤ ਜੀ ਦੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਉਹ ਕਹਿੰਦੇ ਨੇ ਮੈਂ ਨੀ ਇਸ ਗੱਲ ਨੂੰ ਮਨੋ ਕਠੋਰ ਮਰਹ ਬਨਾਰਸ ਨਰਕ ਨਾ ਪਾਜਿਆ ਜਾਈ ਹਰ ਦਾ ਸੰਤ ਮਰਹ ਹੜੰਬੈ ਤਾਂ ਸਗਲੀ ਸਹਿਮਤ ਰਹਿ ਜੇ ਮਨ ਦਾ ਕਠੋਰ ਕੋਈ ਚੋਰ ਡਾਕੂ ਕਸਾਈ ਜੀਵ ਕਾਲ ਕਰਨ ਵਾਲਾ ਕਾਸ਼ੀ ਵਿੱਚ ਵੀ ਰਹਿੰਦਾ ਹੋਵੇ ਤੇ ਉਹਦੀ ਕਦੇ ਮੁਕਤੀ ਨਹੀਂ ਹੋਵੇ ਤੇ ਰੱਬ ਦਾ ਪਿਆਰਾ ਚਾਹੇ ਹੜੰਬਾ ਧਰਤੀ ਤੇ ਰਿਸ਼ਾ ਹੋਵੇ ਕਲਰੀ ਧਰਤੀ ਤੇ ਸਰਾਬੀ ਧਰਤੀ ਤੇ ਜਿੱਥੇ ਕੋਈ ਬੀਜ ਬੀਜਿਆ ਵੀ ਨਾ ਉੱਗਦਾ ਹੋਵੇ ਉੱਥੇ ਵੀ ਰਹਿੰਦਾ ਹੋਵੇ ਪਰ ਵਾਹਿਗੁਰੂ ਦੇ ਨਾਮ ਨੇ ਉਹਦੀ ਵੀ ਕਿਰਿਆ ਕਰਨੀ ਕਿ ਗੁਰਮਤ ਦੇ ਸਥਾਨ ਇਸੇ ਲਈ ਇਹ ਕਹਿੰਦੇ ਨੇ ਮਹਾਰਾਜ ਸਾਡੇ ਲਈ ਤੁਸੀਂ ਹੀ ਸ਼ਕਤੀ ਹੋ ਜੋ ਆਉਂਦੇ ਸਮੇਂ ਤਾਰਕ ਦਾ ਮੰਤਰ ਸੁਣਾ ਕੇ ਕਹਿੰਦੇ ਨੇ ਕਾਸ਼ੀ ਵਿੱਚ ਮਰਨ ਵਾਲਿਆਂ ਦੀ ਮੁਕਤੀ ਕਰਦਾ ਕਿਉਂਕਿ ਪਰਮੇਸ਼ਵਰ ਦੀ ਜੋਤ ਤਾਂ ਸਾਰਿਆਂ ਵਿੱਚ ਹੀ ਵਿਦਮਾਨ ਹੈ ਨਾ ਸਭ ਮੈਂ ਜੋਤ ਜੋਤ ਹੈ ਸੂਰਜ ਜਿਸ ਦਾ ਚਾਨਣ ਸਭ ਮੈਂ ਚਾਨਣ ਹੋਈ ਕਲਕੀ ਤਰ ਪਾਤਸ਼ਾਹ ਲਿਖਦੇ ਨੇ ਜਮੀਨ ਜਵਾਨ ਜੇ ਲਿਖੈ ਸਮਸਤ ਇਹ ਜੋਤ ਹੈ ਮੈਂ ਘਾਟ ਹੈ ਮੈਂ ਬਾਗ ਹੈ ਮੈਂ ਘਾਟ ਬਾਗ ਹੋਤੇ ਹੈ ਤੇ ਜਿਹੜੇ ਅਵਤਾਰ ਵੀ ਆਏ ਦੇਵਤੇ ਵੀ ਆਏ ਅਵਤਾਰ ਉਹਨਾਂ ਵਿੱਚ ਰੱਬ ਦੀ ਜੋਤ ਹੀ ਹੈ ਕਿਉਂਕਿ ਰੱਬ ਦੀ ਜੋਤ ਵਿਆਪਕ ਹੈ ਇਸੇ ਕਰਕੇ ਹੁਣ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਮਹਾਰਾਜ ਤੁਸੀਂ ਤਾਂ ਲੋਕੇ ਰਹਿੰਦੇ ਹੋ ਤੇ ਜਿਸ ਉੱਤੇ ਆਪ ਜੀ ਦੀ ਮਿਹਰ ਹੁੰਦੀ ਹੈ ਭਾਵ ਜਿਸ ਉੱਤੇ ਆਪ ਪ੍ਰਸੰਨ ਹੁੰਦੇ ਉਸੇ ਨੂੰ ਆਪ ਜੀ ਬਾਰੇ ਪਤਾ ਲੱਗਦਾ ਹੈ ਸਾਰੇ ਸੰਸਾਰ ਦਾ ਮੂਲ ਸੋਮਾ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਸਰੂਪ ਹੋ ਨਾਸ਼ ਵੀ ਕਰਦੇ ਹੋ ਇਸ ਧੰਦੇ ਨਾਲ ਇਹ ਪੰਡਤ ਗੁਰੂ ਵਰਤਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਤੋਂ ਉਚਾਰਨ ਕਰ ਰਹੇ ਨੇ। ਅੱਗੇ ਪ੍ਰਸੰਨ ਆਵੇਗਾ, ਸਮੇਂ ਅਨੁਸਾਰ ਆਪ ਸੰਗਤਾਂ ਅੱਗੇ ਵੀ ਪ੍ਰਸੰਨ ਕਰਨ ਕਰੋਗੇ। ਕਥਾ ਦਾ ਸਮਾਂ ਸੰਪੂਰਨ ਹੋਇਆ ਹੈ, ਇਸ ਨੂੰ ਇਹੀ ਆਪਾਂ ਵਿਚਾਰਾਂ ਨੂੰ ਵਿਰਾਮ ਦਿੰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ ਕੀਤੇ ਨੇ ਤੇ ਆਪਾਂ ਉਹਨਾਂ ਨੂੰ ਪੱਲੇ ਪੱਲੀਏ, ਉਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤਖ਼ਤ ਸਾਹਿਬ ਜੀ ਦੇ ਪ੍ਰਬੰਧ ਇਸ ਸਾਰੇ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹਨਾਂ ਪੁੱਲਾਂ ਚੁੱਕਾਂ ਲਈ ਉਹਨਾਂ ਕਰਨ
ਹੋਏ ਜਗ ਭਰ